ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਦੇ ਹੱਥ ਵਿੱਚ ਵਡਿਆਈਆਂ ਨੇ, ਉਹ ਦਿੰਦੇ ਵੀ ਨੇ, ਪਰ ਤੁਸੀਂ ਸਤਿਗੁਰੂ ਕੋਲ ਤਾਂ ਜਾਓ। ਮਹਾਰਾਜ ਕੋਲ ਤਾਂ ਕਹਿੰਦੇ ਮੈਂ ਗੁਰਦੁਆਰੇ ਨਹੀਂ ਜਾਣਾ, ਸਿੱਧਾ ਰੱਬ ਘਰੇ ਆ ਕੇ ਮੇਰੇ ਮੰਜੇ ਤੇ ਬਹਿ ਜੇ, ਆਖੇ ਚੱਲ ਪਈ ਤੈਨੂੰ ਮੈਂ ਮਿਲ ਗਿਆ। ਜਾਂ ਉਹ ਤਾਂ ਹੁਣ ਪਰਮਾਤਮਾ ਮਿਲਣੋਂ ਰਹੇ। ਫਿਰ ਬੜਿਆਂ ਬੜਿਆਂ ਰਿਸ਼ੀਆਂ ਮੁਨੀ ਨੇ ਇੰਨੀ ਮਿਹਨਤ ਐਵੇਂ ਕੀਤੀ ਹੈ। ਮਹਾਰਾਜ ਕਹਿੰਦੇ ਭਾਈ ਮਿਹਨਤ ਤਾਂ ਤੈਨੂੰ ਕਰਨੀ ਪੈਣੀ ਹੈ, ਤਪੱਸਿਆ ਤਾਂ ਕਰਨੀ ਪੈਣੀ ਹੈ, ਭਗਤੀ ਕਰਨੀ ਪੈਣੀ ਹੈ, ਸੇਵਾ ਕਰਨੀ ਪੈਣੀ, ਸਭ ਕੁਝ ਕਰਨਾ ਪੈਣਾ, ਵਿਚੋਲੇ ਸਤਿਗੁਰੂ ਨੂੰ ਬਣਾ ਲੈ। ਬਾਣੀ ਬਿਰਲਾ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਜੇ ਕੋਈ ਬੰਦਾ ਕਹਿੰਦੇ ਗੁਰਮੁਖ ਹੋਵੇਗਾ ਨਾ, ਕੋਈ ਬਿਰਲਾ ਬੰਦਾ ਬਾਣੀ ਦੀ ਵਿਚਾਰ ਕਰੇਗਾ। ਸਾਰੇ ਬੰਦੇ ਬਾਣੀ ਦੀ ਵਿਚਾਰ ਨਹੀਂ ਕਰਦੇ ਹੈ, ਜੋ ਲਿਖਿਆ ਸੋ ਪੜ੍ਹ ਛੱਡਿਆ। ਕਹਿੰਦੇ ਇੰਨਾ ਥੋੜਾ ਨਿਤਨੇਮ ਕਰ ਲਿਆ, ਮਸਾਂ ਦਾ ਪਾਠ ਕੀਤਾ ਮੈਂ, ਹੁਣ ਵਿਚਾਰ ਹੋਵੇ ਇਹਨੂੰ, ਇੰਨਾ ਸਾਡੇ ਕੋਲ ਟਾਈਮ ਨਹੀਂ। ਇਹ ਅਣਜਾਣਪੁਣੇ ਦੀਆਂ ਅਗਿਆਨਪੁਣੇ ਦੀਆਂ ਗੱਲਾਂ ਨੇ। ਜਦ ਮਾਰ ਪਊਗੀ ਬਹੁਤ ਜ਼ਿਆਦਾ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਇੱਥੇ ਜਿੰਨਾ ਕੁ ਵੱਧ ਤੋਂ ਵੱਧ ਕਰ ਸਕਦੇ ਹੋ ਆਪਣਾ ਬਣਾ ਲਓ, ਅੱਗੇ ਪ੍ਰਲੋਕ ਵਾਸਤੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ। ਜਿੱਥੇ ਜਾ ਕੇ ਵਰਤਣਾ ਉੱਥੋਂ ਦੀ ਚਿੰਤਾ ਹੀ ਨਹੀਂ, ਅਤੇ ਇੱਥੇ ਘਰ ਬਣਾਈ ਜਾਂਦਾ, ਅੱਗੇ ਪ੍ਰਲੋਕ ਵਾਸਤੇ ਕੁਛ ਕਰੋ। ਕੋਈ ਬਿਰਲਾ ਹੀ ਬੰਦਾ ਹੋਵੇਗਾ ਜਿਹੜਾ ਬਾਣੀ ਦੀ ਵਿਚਾਰ ਕਰੇਗਾ, ਕਿਉਂਕਿ ਇਹ ਬਾਣੀ ਮਹਾਂਪੁਰਖ ਕੀ, ਮਹਾਂਪੁਰਖ ਅਕਾਲ ਪੁਰਖ ਦੀ ਬਾਣੀ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਵਿਆਹ ਕਰਨਾ, ਚਲੋ ਅਗਨੀ ਦੇ ਦੁਆਲੇ ਫੇਰੇ ਲਓ। ਮਹਾਰਾਜ ਕਹਿਣ ਲੱਗੇ ਮੈਂ ਤਾਂ ਨਹੀਂ ਫੇਰੇ ਕਰਦਾ ਅਗਨੀ ਦੁਆਲੇ। ਕਹਿੰਦੇ ਕਿਉਂ? ਮੈਂ ਤਾਂ ਆਪਣੇ ਗੁਰੂ ਦੇ ਦੁਆਲੇ ਫੇਰੇ ਕਰਾਂਗਾ। ਕਹਿੰਦੇ ਉਹ ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਜਿਹਨੇ ਅੱਗ ਨੂੰ ਬਣਾਇਆ ਹੈ, ਪਰਮਾਤਮਾ ਹੈ। ਇਸ ਕਰਕੇ ਗੁਰੂਆਂ ਨੇ ਬਾਣੀ ਲਿਖੀ, ਚੌਂਕੀ ਪਰ ਰੱਖੀ, ਸੁੰਦਰ ਰੁਮਾਲ ਪਾ ਕੇ ਉੱਤੇ ਪ੍ਰਕਰਮਾ ਕਰ ਲਈਆਂ। ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਕਿਤੇ ਦਸਵੇਂ ਪਾਤਸ਼ਾਹ ਨੇ ਨਹੀਂ, ਆਪਾਂ ਕਹਿੰਦੇ ਦਿੱਤੀ ਉਹਨਾਂ ਨੇ, ਇਹਨਾਂ ਨੂੰ ਗੁਰਤਾ ਗੱਦੀ ਕੋਈ ਨਹੀਂ। ਇਹ ਤਾਂ ਖੁਦ ਇਹ ਨੇ, ਆਪ ਨਿਰੰਕਾਰ ਹੈ, ਇਹ ਤਾਂ ਦੂਜਿਆਂ ਨੂੰ ਗੁਰਤਾ ਗੱਦੀ ਦੇਣ ਵਾਲੇ ਨੇ। ਇਹ ਤਾਂ ਬਹੁਤ ਵੱਡੀ ਬਖਸ਼ਿਸ਼ ਹੈ। ਬਾਣੀ ਇਹ ਹੈ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਇਹ ਦੋਨਾਂ ਦੇ ਆਪਸ ਵਿੱਚ ਇੱਕੋ ਹੀ ਗੱਲ ਹੈ, ਵਖਰੇਵਾਂ ਤਾਂ ਨਹੀਂ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਵੱਡਾ ਦਰਸਾਇਆ ਸ਼ਬਦ ਨੂੰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਜਦੋਂ ਹਰਿਮੰਦਰ ਸਾਹਿਬ ਹੋਇਆ ਹੈ, ਬਸ ਫੇਰ ਨਹੀਂ ਬਿਰਾਜਮਾਨ ਹੋਏ ਪਲੰਘ ਤੇ। ਜਦੋਂ ਪੋਥੀਆਂ ਲੈ ਆਉਂਦੀਆਂ ਸ੍ਰੀ ਗੋਬਿੰਦਵਾਲ ਸਾਹਿਬ ਤੋਂ, ਫਿਰ ਬਿਰਾਜਮਾਨ ਨਹੀਂ ਹੋਏ। ਬਹੁਤ ਸਤਿਕਾਰ ਕੀਤਾ ਗੁਰਬਾਣੀ ਦਾ। ਇਸ ਕਰਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਬਹੁਤ ਸਤਿਕਾਰ ਕੀਤਾ ਗੁਰਬਾਣੀ ਦਾ। ਸ੍ਰੀ ਹਜ਼ੂਰ ਸਾਹਿਬ ਅੱਜ ਦੇ ਦਿਨ ਅੰਮ੍ਰਿਤ ਵੇਲੇ ਐਸੇ ਇੱਕ ਵਕਤ ਸ੍ਰੀ ਅਖੰਡ ਪਾਠ ਸਾਹਿਬ ਦਾ ਪਹਿਲਾਂ ਭੋਗ ਪਵਾਇਆ, ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਗੁਰਬਖਸ਼ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਹੋਏ ਨੇ, ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਨਾਲ ਹੀ ਇੱਕ ਬੁੰਗਾ ਹੈ ਗੁਰਦੁਆਰਾ, ਪਿਛਲੇ ਪਾਸੇ ਨਾਲ ਹੀ ਛੋਟਾ ਜਿਹਾ, ਉਹ ਬਾਬਾ ਗੁਰਬਖਸ਼ ਸਿੰਘ ਦਾ ਬੁੰਗਾ ਵੱਜਦਾ ਹੈ। ਉਹ ਸ਼ਹੀਦ ਹੋਏ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨਾਲ ਇਹ ਜੰਗ ਹੋਇਆ ਸੀ, 30,000 ਲੜਕੀਆਂ ਛਡਾਈਆਂ ਸੀ। ਇੱਕ ਤਾਂ ਉਹ, ਇੱਕ ਬਾਬਾ ਦੀਪ ਸਿੰਘ ਜੀ, ਸੋ ਇਸੇ ਪ੍ਰਕਾਰ ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਇੱਕ ਭਾਈ ਸੇਵਾ ਸਿੰਘ ਜੀ ਸਨ, ਅਥਵਾ ਭਾਈ ਸੰਤੋਖ ਸਿੰਘ ਵੀ ਕਹਿੰਦੇ ਨੇ ਉਹਨਾਂ ਦੇ ਨਾਮ। ਇੱਕ ਭਾਈ ਹਰ ਸਿੰਘ ਜੀ ਸੀਗੇ ਜਿਹੜੇ ਮਹਾਰਾਜ ਦਸਵੇਂ ਪਾਤਸ਼ਾਹ ਡਾਇਰੀ ਲਿਖਿਆ ਕਰਦੇ ਸੀ ਰੋਜ਼। ਇਹ ਪੰਜਾਂ ਸਿੰਘਾਂ ਨੂੰ ਮਹਾਰਾਜ ਨੇ ਤਾਬਿਆ ਖੜੇ ਕੀਤਾ ਸੀ ਸ੍ਰੀ ਹਜ਼ੂਰ ਸਾਹਿਬ, ਆਪਣੀ ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਉਤਾਰ ਕੇ, ਜਿਹੜੀ ਪਹਿਲਾਂ ਬੰਦੇ ਬਹਾਦਰ ਨੂੰ ਦੇਣ ਲੱਗੇ ਸੀ, ਸਿੰਘਾਂ ਨੇ ਹੱਥ ਫੜ ਲਿਆ। ਮਹਾਰਾਜ ਇਹ ਤੁਸੀਂ ਕੀ ਕਰ ਲਵੋਂਗੇ, ਇਹਨੂੰ ਗੁਰੂ ਬਣਾਉਣ ਲੱਗੇ ਹੋ ਸਾਡਾ? ਕਹਿੰਦੇ ਮੈਂ ਦੇਖਦਾ ਸੀ ਖਾਲਸਾ ਕਿੰਨਾ ਕੁ ਸੁਚੇਤ ਹੈ, ਹੁਣ ਮੇਰਾ ਪੁੱਤ ਸਿਆਣਾ ਹੋ ਗਿਆ, ਸੁਚੇਤ ਹੋ ਗਿਆ। ਇਉਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸ੍ਰੀ ਸਾਹਿਬ, ਆਮ ਤੌਰ 'ਤੇ ਆਪਾਂ ਕਈ ਨਿਆਣੇ ਪੁੱਛ ਲੈਂਦੇ ਨੇ ਕਈ ਵਾਰ ਹੋਰ ਵੀ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਸ੍ਰੀ ਸਾਹਿਬ ਕਿਉਂ ਰੱਖੀ ਜਾਂਦੀ ਹੈ, ਇਹ ਆਮ ਨਹੀਂ ਕਿਸੇ ਨੂੰ ਪਤਾ। ਚਲੋ ਤੁਸੀਂ ਸ਼ਹਿਰ ਵਾਲੇ, ਤੁਹਾਨੂੰ ਪਤਾ, ਤੁਸੀਂ ਸੁਣਦੇ ਰਹਿੰਦੇ ਹੋ ਸਾਰਾ ਕੁਛ, ਜਾਂ ਆਪਾਂ ਕਹਿੰਦੇ ਇੰਨੇ ਸ਼ਸਤਰ ਕਿਉਂ ਮੂਹਰੇ ਸਜਾਏ ਹੋਏ ਨੇ, ਚਲੋ ਉੱਧਰ ਤਾਂ ਵੱਡਾ ਥੜਾ ਬਣੇਗਾ, ਸ਼ਸਤਰ ਬਰਾਬਰ ਹੋ ਜਾਣਗੇ, ਇੱਥੇ ਤਾਂ ਬੇਅਦਬੀ ਜੀ ਹੋ ਰਹੀ ਲਗਭਗ ਸ਼ਸਤਰਾਂ ਦੀ, ਕਿਉਂਕਿ ਸ਼ਸਤਰ ਬਹੁਤ ਹੀ ਨੀਵੇਂ ਰੱਖੇ ਹੋਏ ਨੇ। ਹਾਲਾਂਕਿ ਰਾਗੀ ਸਿੰਘ ਵੀ ਸ਼ਸਤਰਾਂ ਤੋਂ ਉੱਚੇ ਬੈਠਦੇ ਨੇ, ਸ਼ਸਤਰਾਂ ਨੂੰ ਗੁਰਾਂ ਨੇ ਹਮੇਸ਼ਾ ਉੱਪਰ ਹੀ ਥਾਂ ਬਖਸ਼ਿਆ। ਦੇਖ ਲਓ ਫਤਿਹਗੜ੍ਹ ਸਾਹਿਬ ਦੇਖ ਲਓ, ਸ੍ਰੀ ਅਕਾਲ ਤਖ਼ਤ ਸਾਹਿਬ ਦੇਖ ਲਓ, ਸ੍ਰੀ ਅਨੰਦਪੁਰ ਸਾਹਿਬ ਦੇਖ ਲਓ, ਦਮਦਮਾ ਸਾਹਿਬ ਦੇਖ ਲਓ, ਸ੍ਰੀ ਹਜ਼ੂਰ ਸਾਹਿਬ ਦੇਖ ਲਓ, ਸਾਰੇ ਸ਼ਸਤਰ ਉੱਪਰ ਨੇ। ਇਹ ਹੁਕਮ ਹੈ ਗੁਰਾਂ ਦਾ ਕਿ ਸ਼ਸਤਰਾਂ ਨੂੰ ਬਹੁਤ ਉੱਚਾ ਸਥਾਨ ਦੇਣਾ। ਸੋ ਇਸ ਤਰ੍ਹਾਂ ਮਹਾਰਾਜ ਨੇ ਸ੍ਰੀ ਸਾਹਿਬ ਅੱਗੇ ਰੱਖ ਕੇ ਇੱਕ ਬ੍ਰਹਮ ਗਿਆਨ ਵਿੱਚ ਰੱਤੇ ਮਹਾਂਪੁਰਸ਼ਾਂ ਨੇ ਇਹ ਵੀ ਕਿਹਾ ਸੀ ਮੈਨੂੰ, ਕਹਿੰਦੇ ਤੈਨੂੰ ਇੰਨਾ ਕੁ ਪਤਾ ਵੀ ਕਿੰਨੇ ਸਿੰਘ ਖੜੇ ਸੀ ਉਦੋਂ ਤਾਬਿਆਂ? ਮੈਂ ਜੀ 5 ਸਿੰਘ ਖੜੇ ਸੀ। ਕਹਿੰਦੇ ਅੱਛਾ, ਸ੍ਰੀ ਸਾਹਿਬ ਵੀ ਰੱਖੀ? ਮੈਂ ਸਾਰਾ ਦੱਸਿਆ। ਕਹਿੰਦੇ ਭਾਈ ਸੰਗਤ ਵੀ ਖੜੀ ਕੀਤੀ ਸੀ ਮਹਾਰਾਜ ਨੇ, ਸੰਗਤ ਵੀ ਖੜੀ ਕੀਤੀ ਸੀ ਪੰਜਾਂ ਪਿਆਰਿਆਂ ਦੇ ਪਿਛਲੇ ਪਾਸੇ, ਥੋੜ੍ਹੇ ਸੰਗਤ ਦੇ ਬੰਦੇ 10-20 ਖੜੇ ਕਰਕੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਲੀਏਰ 'ਤੇ 5 ਪੈਸੇ ਰੱਖ ਕੇ ਮੱਥਾ ਟੇਕਿਆ। ਸ਼ਸਤਰ ਦੀ ਪਰਿਕਰਮਾ ਹੋਈ ਹੈ, ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਹੋਈ ਹੈ, ਪੰਜਾਂ ਪਿਆਰਿਆਂ ਦੀ ਪਰਿਕਰਮਾ ਕੀਤੀ ਹੈ, ਸੰਗਤ ਦੀ ਪਰਿਕਰਮਾ ਕੀਤੀ ਹੈ। ਮਹਾਰਾਜ ਨੇ ਕਿਹਾ ਸੀ ਮੈਂ ਵਰਤਾਂਗਾ ਸੰਗਤ ਵਿੱਚ ਵੀ, ਪੰਜਾਂ ਵਿੱਚ ਵੀ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਵੀ, ਸ਼ਸਤਰ ਦੇ ਵਿੱਚ ਵੀ ਵਰਤਾਂਗਾ। ਵਰਤਦੇ ਨੇ, ਅਫਸੋਸ ਦੀ ਗੱਲ ਤਾਂ ਇਹ ਵੀ 99 ਜਾਣੇ ਤੁਸੀਂ ਇੱਕ ਪਾਸੇ ਹੋ, ਮੈਂ ਇਕੱਲਾ ਬੰਦਾ ਕੀ ਕਰ ਸਕਦਾ? ਅੱਜ ਦੀ ਕੌਮ ਵਿੱਚ ਆਪਣੇ ਇੰਨੇ ਵਿਦਵਾਨ ਬੈਠੇ ਨੇ, 99 ਬੰਦੇ ਇੱਕ ਪਾਸੇ ਨੇ, ਜੇ ਮੈਂ ਮਾੜਾ ਮੋਟਾ ਦੱਸਣ ਲੱਗਦਾ ਤਾਂ ਮੇਰੇ 'ਤੇ ਉਲਟ ਤੀਰ ਕੱਸ ਲੈਣਾ ਤੁਸੀਂ, ਵੀ ਇਹ ਤਾਂ ਬੰਦਾ ਗਲਤ ਪਾਸੇ ਲਿਜਾ ਰਿਹਾ। ਪਰ ਜਿਹੜੇ ਸਿਆਣੇ ਨੇ, ਸੋਝੀ ਵਾਲੇ ਗੁਰਸਿੱਖ ਨੇ, ਉਹਨਾਂ ਨੂੰ ਪਤਾ ਹੈ ਸਤਿਗੁਰੂ ਨੇ ਸ਼ਸਤਰਾਂ ਦਾ ਕਿੰਨਾ ਸਤਿਕਾਰ ਕੀਤਾ ਹੈ। ਜੇ ਸ਼ਸਤਰਾਂ ਦਾ ਸਤਿਕਾਰ ਨਾ ਹੁੰਦਾ, ਚਮਕੌਰ ਸਾਹਿਬ ਦੀ ਜੰਗ ਜਿੱਤ ਲਈ ਜਾਂਦੀ ਕਿਤੇ? ਅਨੰਦਪੁਰ ਸਾਹਿਬ ਜੰਗ ਹੋਇਆ, ਇਉਂ ਸਤਿਗੁਰਾਂ ਨੇ ਆਪਾਂ ਨੂੰ ਇੱਕ ਬਹੁਤ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਆਪਣਾ ਤੋਂ ਸੰਭਾਲ ਨਹੀਂ ਹੋਈਆਂ। ਅੱਜ ਦੇ ਵਿਦਵਾਨਾਂ ਨੇ ਲੋਕਾਂ ਨੂੰ ਐਸੇ ਗਲਤ ਰਸਤੇ ਪਾ ਦਿੱਤਾ ਹੈ, ਵਾਹਿਗੁਰੂ ਹੀ ਰੱਖਾ। ਹੁਣ ਬਸ ਸੱਚੇ ਪਾਤਸ਼ਾਹ ਅੱਗੇ ਬੇਨਤੀ ਕਰੀ, ਜੇ ਤੁਸੀਂ ਇਹਨਾਂ ਨੂੰ ਬਚਾਉਣਾ ਬਚਾ ਲਓ, ਇਹ ਸਾਰੇ ਸਮੁੰਦਰ ਵੱਲ ਨੂੰ ਹੀ ਜਾ ਰਹੇ ਨੇ, ਇਹਨਾਂ ਡਿੱਗ ਪੈਣਾ ਸਾਰਿਆਂ ਨੇ। ਇਸ ਕਰਕੇ ਜੋ ਗੁਰਾਂ ਨੇ ਕੀਤੀ ਹੈ, ਫਿਰ ਦੁਬਾਰਾ ਵਿਚਾਰ ਕਰੋ ਉਸ ਗੱਲ ਉੱਤੇ ਕਿ ਮਹਾਰਾਜ ਨੇ ਕੀ ਕੀਤਾ ਹੈ। ਇਸ ਗੱਲ ਉੱਤੇ ਵਿਚਾਰ ਜ਼ਰੂਰ ਆਪਾਂ ਨੂੰ ਕਰਨੀ ਚਾਹੀਦੀ ਹੈ ਕਿ ਸ਼ਸਤਰਾਂ ਦਾ ਇੰਨਾ ਸਤਿਕਾਰ ਕਿਉਂ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਟੇਕ ਕੇ 5 ਵਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕਰ ਦਿੱਤਾ। ਆਓ ਰਲ ਕੇ ਪੜ੍ਹੀਏ, ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਨੇ, ਜੋ ਪ੍ਰਭ ਕੋ ਮਿਲਵੋ ਚਾਹੈ ਕੋਜ ਸ਼ਬਦ ਮਹਿਲੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਇਸ ਪ੍ਰਕਾਰ ਮਹਾਰਾਜ ਨੇ ਬਚਨ ਕਰ ਦਿੱਤੇ, ਭਾਈ ਮਹਾਰਾਜ ਨੂੰ ਮੰਨਣ ਅੱਜ ਤੋਂ, ਹੁਕਮਨਾਮਾ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ, ਸ੍ਰੀ ਮੁੱਖ ਵਾਕ ਅੱਜ ਦੇ ਦਿਨ ਪ੍ਰਾਪਤ ਹੋਇਆ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ, ਹੁਣ ਅੱਜ ਟਿੱਕਾ ਪਈ ਆ, ਦੂਜ ਦਾ ਦਿਨ ਹੈ, ਸੋ ਕੱਲ੍ਹ ਤੀਜ, ਫਿਰ ਚੌਥ, ਫਿਰ ਪੰਚਮੀ ਵਾਲੇ ਦਿਨ 10ਵੇਂ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਏ। ਖੁੱਲਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਈ, ਇਹ ਸ੍ਰੀ ਮੁੱਖ ਵਾਕ ਪ੍ਰਾਪਤ ਹੋਏ ਸਨ। ਇਉਂ ਸਤਿਗੁਰੂ ਮਹਾਰਾਜ ਨੇ ਇੱਥੇ ਇਹੀ ਬਚਨ ਕੀਤਾ, ਇਹ ਬਾਣੀ ਮਹਾਂਪੁਰਖ ਕੀ, ਬ੍ਰਹਮਾ ਦੀ ਬਾਣੀ ਵੀ ਹੈ, ਹੋਰ ਵੀ ਬਾਣੀਆਂ ਸਤਿਕਾਰਯੋਗ ਹੈ, ਆਪੋ ਆਪਣੇ ਥਾਂ ਤੇ ਸਾਰਾ ਠੀਕ ਹੈ, ਪਰ ਇਹ ਬਾਣੀ ਮਹਾਂਪੁਰਖ ਕੀ, ਇਹ ਗੁਰੂ ਗ੍ਰੰਥ ਸਾਹਿਬ ਬਾਣੀ ਅਕਾਲ ਪੁਰਖ ਦੀ ਬਾਣੀ ਹੈ, ਨਿਜ ਘਰ ਵਾਸਾ ਹੋਏ। ਇਹ ਬਾਣੀ ਪੜ੍ਹਨ ਦੇ ਨਾਲ ਮਨ ਦਾ ਵਾਸਾ ਨਿਜ ਘਰ ਦੇ ਵਿੱਚ ਹੋ ਜਾਂਦਾ, ਜਿਹੜਾ ਭਟਕਦਾ ਹੋਇਆ ਮਨ ਹੈ ਉਹ ਆਪਣੇ ਨਿਜ ਸਰੂਪ ਨੂੰ ਜਾਣ ਲੈਂਦਾ। ਪਰ ਸਤਿਗੁਰੂ ਕਹਿੰਦੇ ਬਿਰਲਾ ਬੰਦਾ ਹੋਵੇਗਾ ਜਿਹੜਾ ਬਾਣੀ ਦੀ ਵਿਚਾਰ ਕਰੇਗਾ। ਇਹ ਗੁਰਬਾਣੀ ਦੀ ਵਿਚਾਰ ਤਾਂ ਐਸੀ ਹੈ, ਕਿਸੇ ਨਾਸਤਿਕ ਬੰਦੇ ਨੂੰ ਵੀ ਸੁਣਾ ਦਈਏ ਉਹ ਵੀ ਸਿੱਧਾ ਹੋ ਜਾਂਦਾ। ਇੱਕ ਪਾਮਰ ਤੇ ਵਿਸ਼ਈ ਹੁੰਦੇ ਨੇ, ਉਹ ਤਾਂ ਬਾਹਲੇ ਭੈੜੇ ਨੇ, ਉਹਨਾਂ ਨੂੰ ਤਾਂ ਕੀ ਸੁਣਾਉਣੀ ਆ। ਪਰ ਮਹਾਰਾਜ ਕਹਿੰਦੇ ਜੇ ਕਿਸੇ ਬੰਦੇ ਨੂੰ ਸਰ ਦਾ ਭਰੋਸਾ ਨਾ ਹੋਵੇ, ਜੇ ਉਹ ਗੁਰਬਾਣੀ ਦੇ ਅਰਥ ਸੁਣਨ ਲੱਗ ਜਾਵੇ, ਉਹਦਾ ਵਿਸ਼ਵਾਸ ਵੀ ਗੁਰੂ ਗ੍ਰੰਥ ਸਾਹਿਬ ਤੇ ਬਣ ਜਾਂਦਾ, ਬਾਣੀ ਤੇ ਬਣ ਜਾਂਦਾ, ਬਾਣੇ ਤੇ ਬਣ ਜਾਂਦਾ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਨੇ ਅੱਜ ਆਪਣੇ ਵਿਸ਼ੇਸ਼ ਗੁਰਤਾ ਗੱਦੀ ਦਿਵਸ ਤੇ ਆਪਾਂ ਨੂੰ
ਅਪਰਾਧ ਮਿਟੇ ਹਰ ਸੇਵਾ। ਆਓ ਹੁਣ ਜਿਹੜੀ ਆਪਾਂ ਸੇਵਾ ਇੱਥੇ ਬੈਠ ਕੇ ਕਰ ਸਕਦੇ ਹਾਂ, ਉਹ ਆਪਾਂ ਇਸ ਪ੍ਰਕਾਰ ਹੀ ਕਰ ਸਕਦੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। 41ਵੀਂ ਪੌੜੀ 935 ਅੰਗ ਦੇ ਉੱਪਰ ਆਓ, ਸਤਿਗੁਰੂ ਨਾਨਕ ਦੇਵ ਜੀ ਵਿਚਾਰ ਦੇ ਰਹੇ ਨੇ ਆਪਣਾ। ਇੰਨੇ ਸੌ ਸਾਲ ਪਹਿਲਾਂ ਪੰਡਿਤ ਨੂੰ ਉਤਾਰ ਦਿੱਤਾ, ਪਰ ਅੱਜ ਸਾਨੂੰ ਸਮਝਾ ਰਹੇ ਨੇ। ਭੰਨ ਭੰਨ ਘੜੀ ਹੈ, ਮਹਾਰਾਜ ਕਹਿੰਦੇ ਇਹ ਪਰਮੇਸ਼ਰ ਇਸ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਪਹਿਲਾਂ ਬਣਾ ਕੇ ਫਿਰ ਭੰਨ 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 ਦਿੰਦਾ, ਫਿਰ ਇਹਨੂੰ ਖਤਮ ਕਰ ਦਿੰਦਾ। ਭੰਨ ਭੰਨ ਕੇ ਸਾਰਾ ਕੁਛ ਪੰਜਾਂ ਤੱਤਾਂ ਵਿੱਚ ਪੰਜ ਤੱਤ ਲੀਨ ਕਰ ਦਿੰਦਾ। ਸਕਿੰਟਾਂ ਤੋਂ ਪਹਿਲਾਂ ਇਹ ਕਿਰਿਆ ਹੋ ਜਾਂਦੀ ਕਿ ਸਾਰਾ ਪਾਣੀ ਧਰਤੀ ਨੂੰ ਖਾ ਜਾਂਦਾ ਝੱਟ। ਇੰਨਾ ਤਾਂ ਕਹਿਣ ਵੀ ਨਹੀਂ ਦਿੰਦਾ ਉਹ ਜਿੰਨਾ ਆਪਾਂ ਕਹਿ ਚੁੱਕੇ ਹਾਂ। ਉਹ ਪਾਣੀ ਨੂੰ ਛੇਤੀ ਨਾਲ ਅੱਗ ਖਾ ਜਾਂਦੀ, ਅੱਗ ਨੂੰ ਹਵਾ, ਹਵਾ ਨੂੰ ਆਕਾਸ਼, ਆਕਾਸ਼ ਜਾਂ ਮਾਇਆ ਵਿੱਚ ਮਿਲਦਾ ਹੈ ਅਤੇ ਮਾਇਆ ਪਰਮੇਸ਼ਰ ਵਿੱਚ ਇੱਕ ਤਿਲ ਜਿੰਨੀ ਹੋ ਕੇ ਸਮਾ ਜਾਂਦੀ ਹੈ ਇੱਕ ਛਿਨ ਵਿੱਚ। ਇੰਨੀ ਤੇਜ਼ੀ ਨਾਲ ਇਹ ਕਿਰਿਆ ਹੁੰਦੀ ਕਿ ਬਸ ਸੋਚਣ ਦਾ ਮੌਕਾ ਵੀ ਨਹੀਂ ਦਿੰਦੇ ਕਿਸੇ ਨੂੰ। ਭੰਨ ਭੰਨ ਘੜੀ ਹੈ, ਘੜ ਘੜ ਭੱਜੈ, ਫਿਰ ਘੜ ਘੜ ਕੇ ਘਾੜਤਾਂ ਬਣਾ ਬਣਾ ਕੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ, ਬਹੁਤ ਘਾੜਤਾਂ ਬਣਾ ਕੇ ਫਿਰ ਭੱਜ ਜਾਂਦਾ। ਭੱਜੈ ਤੋਂ ਭਾਵ ਟੁੱਟ ਜਾਂਦਾ, ਸੰਸਾਰ ਖਤਮ ਹੋ ਜਾਂਦਾ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਕਰਦਾ ਇਸ ਤਰ੍ਹਾਂ ਹੀ ਹੈ, ਢਾਹੇ ਉਸਾਰੈ। ਸੋ ਇਹ ਢਾ ਦਿੰਦਾ ਫਿਰ ਉਸਾਰ ਦਿੰਦਾ ਹੈ, ਢਾ ਕੇ ਫਿਰ ਉਸਾਰ ਦਿੰਦਾ ਹੈ। ਉਸਰੇ ਢਾ ਹੈ, ਜਿਹੜੇ ਬੜੇ ਬੜੇ ਮਕਾਨ ਉਸਰੇ ਪਏ ਨੇ, ਪਹਾੜ ਬਣੇ ਪਏ ਨੇ, ਇਹ ਤਾਰੇ ਬਣੇ ਪਏ ਨੇ, ਸੂਰਜ ਚੰਦਰਮਾ ਨੇ, ਇਹ ਬ੍ਰਹਿਮੰਡ ਹੈ, ਇਹ ਸਾਰਾ ਹੀ ਢਾ ਦਿੰਦਾ। ਜਦੋਂ ਉਹਦਾ ਜੀ ਕੀਤਾ ਸਭ ਖਤਮ ਕਰ ਦੇਵੇਗਾ। ਇੰਨਾ ਸਮਰੱਥ, ਉਹਦੀ ਸਮਰੱਥਤਾ ਨੂੰ ਜਣਾਇਆ ਇੱਥੇ। ਸਰ ਭਰ ਸੁੱਖ ਹੈ, ਭਰੇ ਹੋਏ ਸਰੋਵਰਾਂ ਨੂੰ ਸੁਕਾ ਦਿੰਦਾ ਹੈ, ਛੱਪੜਾਂ ਨੂੰ, ਸਮੁੰਦਰਾਂ ਨੂੰ। ਬੜੇ ਬੜੇ ਸਮੁੰਦਰ ਸੁੱਕ ਜਾਂਦੇ ਨੇ ਜੇ ਉਹਦਾ ਹੁਕਮ ਹੋ ਜਾਂਦਾ। ਅੱਗ ਪਾਣੀ ਨੂੰ ਖਾ ਜਾਂਦੀ ਹੈ। ਭੀ ਭਰ ਭੁੱਖ ਹੈ, ਫਿਰ ਭਰ ਦਿੰਦਾ ਜੇ ਉਹਦੀ ਮਰਜ਼ੀ ਹੋ ਜਾਵੇ, ਭਰ ਦਿੰਦਾ। ਅਗਸਤ ਮੁਨੀ ਹੋਇਆ ਇੱਕ, ਉਹ ਲੋਕੀ ਤਾਂ ਉਹਨੂੰ ਮਥਿਆਸ ਹੀ ਕਹਿ ਦਿੰਦੇ ਨੇ, ਕਿਉਂ? ਗੱਲ ਬੜੀ ਪੁਰਾਣੀ ਹੈ। ਸਮੁੰਦਰ ਨੂੰ ਉਹਨੇ ਕਿਹਾ ਵੀ ਸਾਡੇ ਰਿਸ਼ੀ ਮੁਨੀ ਤੇਰੇ ਕਿਨਾਰੇ ਤੇ ਬਹਿ ਕੇ ਭਗਤੀ ਕਰਦੇ ਨੇ, ਇਹਨਾਂ ਨੂੰ ਤੂੰ ਕੁਛ ਕਹਿਣਾ ਨਹੀਂ। ਕਹਿੰਦੇ ਜੀ ਠੀਕ ਹੈ। ਹੁਣ ਸਮੁੰਦਰ ਇੱਕ ਦਿਨ ਅਵੱਗਿਆ ਕਰ ਬੈਠਾ, ਐਡੀ ਵੱਡੀ ਛੱਲ ਮਾਰੀ ਰਿਸ਼ੀਆਂ ਮੁਨੀਆਂ ਨੇ, ਝੋਂਪੜੀਆਂ ਝੋਂਪੜੀਆਂ ਸਾਰੀਆਂ ਢਾ ਦਿੱਤੀਆਂ, ਕਈ ਰੁੜ ਗਏ ਵਿੱਚ, ਕਈ ਚੜ੍ਹਾਈਆਂ ਕਰ ਗਏ। ਅਗਸਤ ਮੁਨੀ ਨੂੰ ਬਹੁਤ ਗੁੱਸਾ ਆਇਆ, ਜਾਂ ਸਮੁੰਦਰ ਤੈਨੂੰ ਕਿਹਾ ਸੀ, ਕਿਉਂਕਿ ਸਮੁੰਦਰ ਵੀ ਹੁਕਮ ਅਨੁਸਾਰ ਚੱਲਦਾ, ਇਹਨਾਂ ਦੇ ਵੀ ਆਕਾਰ ਹੁੰਦੇ ਨੇ ਛੋਟੇ, ਜੇ ਤੈਨੂੰ ਕਿਹਾ ਸੀ ਸਾਡਾ ਢਾਉਣਾ ਨਹੀਂ। ਉਹ ਗੁੱਸੇ 'ਚ ਇੰਨਾ ਕ੍ਰੋਧੀ ਹੋਇਆ ਨੇ, ਉਹਨੇ ਆਪਣਾ ਰੂਪ ਇੰਨਾ ਵੱਡਾ ਬਣਾ ਲਿਆ। ਇਹ ਵੀ ਇੱਕ ਰਿੱਧੀ ਸਿੱਧੀ ਹੈ, ਹੁਣ ਆਪਣੇ ਕੋਲ ਹੈ ਨਹੀਂ, ਆਪਾਂ ਨਹੀਂ ਬਣਾ ਸਕਦੇ। ਅਸਮਾਨ ਤੱਕ ਉੱਚਾ ਲੈ ਗਿਆ ਆਪਣਾ ਸਰੀਰ, ਢਾਈ ਚੂਲੀਆਂ ਵਿੱਚ ਸਮੁੰਦਰ ਪੀ ਗਿਆ ਸਾਰਾ ਹੀ। ਉਹ ਪਰਮੇਸ਼ਰ ਕਹਿਣ ਲੱਗੇ, ਇਹ ਕੀ ਕੀਤਾ, ਸਾਰੀਆਂ ਮੱਛੀਆਂ ਆਦਿਕ ਸਭ ਚੀਜ਼ਾਂ ਮਰ ਜਾਣਗੀਆਂ। ਕਹਿੰਦੇ ਮਹਾਰਾਜ, ਇਹਨੇ ਸਾਡੀ ਅਵਗਿਆ ਕੀਤੀ, ਸਾਧੂ ਮਹਾਤਮਾ ਦੀ। ਕਹਿੰਦੇ ਨਹੀਂ, ਕੋਈ ਗੱਲ ਨਹੀਂ, ਵਾਪਸ ਕੱਢਦੇ ਇਹਨੂੰ ਸਮੁੰਦਰ ਨੂੰ। ਫਿਰ ਉਹਨੇ ਦੂਸਰੀ ਕਿਰਿਆ ਰਾਹੀਂ ਸਮੁੰਦਰ ਨੂੰ ਲਘੂ ਸ਼ੰਕਾ ਰਾਹੀਂ ਬਾਹਰ ਕੱਢ ਦਿੱਤਾ। ਕਹਿੰਦੇ ਤਾਂ ਇਹਦਾ ਪਾਣੀ ਖਾਰਾ ਹੋ ਗਿਆ। ਵਾਹਿਗੁਰੂ ਚਾਹੇ ਤਾਂ ਸਮੁੰਦਰ ਕਿਹਾ ਸਭ ਚੀਜ਼ਾਂ ਨੂੰ ਬਿਲਕੁਲ ਹੀ ਸੋਖ ਦਿੰਦੇ ਨੇ, ਖਤਮ ਕਰ। ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਦਸਵੇਂ ਪਾਤਸ਼ਾਹ ਨੇ ਬਚਨ ਕੀਤਾ। ਸਮਰੱਥ ਬੇਪਰਵਾਹ ਹੈ, ਸਮਰੱਥ ਤਾਂ ਹੈ ਨਾਲ ਬੇਪਰਵਾਹ ਵੀ ਹੈ। ਕਿਸੇ ਖੱਬੀ ਖਾਂ ਦੀ ਉਹਨੂੰ ਕਾਨ ਕਰੋੜ ਨਹੀਂ ਕਿ ਮੈਂ ਆਖਾਂ ਜੀ ਮੇਰੀ ਗੱਲ ਮੰਨ ਲਓ, ਮੰਨਦਾ ਹੀ ਨਹੀਂ। ਜੇ ਆਪਣੀ ਮਰਜ਼ੀ 'ਤੇ ਆ ਜਾਏ, ਕਿਸੇ ਦੀ ਨਹੀਂ ਮੰਨਦੇ, ਮਰਜ਼ੀ ਹੁੰਦੀ ਉਹਨਾਂ ਦੀ। ਉਹਨਾਂ ਕੋਲ ਤਰੀਕੇ ਹੀ ਸਾਰੇ ਨੇ। ਭਾਈ ਵੀਰ ਸਿੰਘ ਲਿਖਦੇ, ਜਦ ਦਸਵੇਂ ਪਾਤਸ਼ਾਹ ਸ੍ਰੀ ਹੇਮਕੁੰਟ ਸਾਹਿਬ ਤਪੱਸਿਆ ਕਰ ਰਹੇ ਸਨ, ਮਹਾਰਾਜ ਨੇ ਸਾਰੇ ਆਪਣੇ ਨਾਲ ਦੇ ਰਿਸ਼ੀ ਮੁਨੀ ਜਿੰਨੇ ਤਪੱਸਿਆ ਕਰ ਰਹੇ ਸਨ, ਸਭ ਨੂੰ ਸੱਦ ਕੇ ਕਿਹਾ, ਭਾਈ ਹੁਣ ਅਸੀਂ ਜਾਣਾ, ਸਾਨੂੰ ਹੁਕਮ ਆ ਗਿਆ। ਸਾਰੇ ਜਣੇ ਰੁਕਾਵਟ ਪਾਉਣ, ਨਹੀਂ ਜੀ, ਤੁਹਾਡੇ ਨਾਲ ਸਾਡਾ ਬੜਾ ਮਨ ਲੱਗਿਆ ਹੋਇਆ, ਤੁਸੀਂ ਇੰਨੇ ਸਾਲਾਂ ਦੇ ਇੱਥੇ, ਲੱਖਾਂ ਵਰ੍ਹਿਆਂ ਤੋਂ, ਕਿਰਪਾ ਕਰੋ ਤੁਸੀਂ ਇੱਥੇ ਰਹੋ, ਜਾਓ ਨਾ। ਉਸ ਵਕਤ ਮਹਾਰਾਜ ਨੇ ਅਕਾਲ ਪੁਰਖ ਜੀ ਅੱਗੇ ਬੇਨਤੀ ਕੀਤੀ, ਮਹਾਰਾਜ ਹੋਰ ਤਾਂ ਕਿਸੇ ਦਾ ਬਚਨ ਮੋੜ ਦੀਏ, ਆਹ ਜਿਹੜੇ ਸਤਸੰਗੀ ਨੇ ਸਾਡੇ, ਇਹਨਾਂ ਦਾ ਬਚਨ ਮੈਂ ਕਿਵੇਂ ਮੋੜ ਸਕਦਾ। ਕਹਿੰਦੇ ਫਿਰ ਅਕਾਲ ਪੁਰਖ, ਵਾਹਿਗੁਰੂ ਜੀ ਨੇ ਇੱਕ ਤਰੀਕਾ ਐਸਾ ਬਣਾ ਦਿੱਤਾ, ਜਿਹੜੇ ਸ਼ਿਵਜੀ ਦੇ ਵਿੱਚ ਉਪਾਸ਼ਕ ਸੀ ਉਹਨਾਂ ਨੂੰ ਸ਼ਿਵਜੀ ਤੋਂ ਕਹਾਇਆ, ਬ੍ਰਹਮਾ ਦੇ ਉਪਾਸ਼ਕਾਂ ਨੂੰ ਬ੍ਰਹਮਾ ਤੋਂ ਕਹਾਇਆ, ਵਿਸ਼ਨੂੰ ਦੇ ਉਪਾਸ਼ਕਾਂ ਨੂੰ ਵਿਸ਼ਨੂੰ ਤੋਂ ਕਹਾਇਆ, ਵੀ ਇਹਨਾਂ ਨੂੰ ਰੋਕੋ ਨਾ, ਇਹਨਾਂ ਨੇ ਬਹੁਤ ਵੱਡੇ ਕਾਰਜ ਲਈ ਜਾਣਾ ਸੰਸਾਰ ਅੰਦਰ, ਇਹਨਾਂ ਨੇ ਅਵਤਾਰ ਧਾਰਨਾ ਜਾ ਕੇ। ਇਸ ਕਰਕੇ ਫਿਰ ਕੋਈ ਰੁਕਾਵਟ ਪਾ ਹੀ ਨਹੀਂ ਸਕਿਆ। ਬੇਪਰਵਾਹ ਹੈ ਵਾਹਿਗੁਰੂ, ਕਈ ਵਾਰ ਤਾਂ ਕਿੰਨੀਆਂ ਹੀ ਅਰਦਾਸਾਂ ਕਰ ਲਈਏ, ਬਸ ਸੁਣਦੇ ਹੀ ਨਹੀਂ, ਬੇਪਰਵਾਹ ਨੇ। ਜੇ ਆਪਣੀ ਮਰਜ਼ੀ ਹੋ ਜਾਵੇ ਫਿਰ ਜਿਵੇਂ ਮਰਜ਼ੀ ਕਰ ਲੈਂਦੇ ਨੇ। ਇਸ ਕਰਕੇ ਇਉਂ ਨਹੀਂ ਕਦੇ ਸਮਝਣਾ ਕਿ ਉਹ ਸਾਡੇ ਅਧੀਨ ਹੈ, ਆਪਾਂ ਉਹਨਾਂ ਦੇ ਅਧੀਨ ਆ ਸਾਰੇ, ਨਾ ਕਿ ਉਹ ਸਾਡੇ ਅਧੀਨ ਹੈ, ਉਹਨਾਂ ਦੀ ਮਰਜ਼ੀ ਹੈ। ਬੇਪਰਵਾਹ ਵੀ ਬੜੇ ਨੇ ਪਰ ਲਾਪਰਵਾਹ ਨਹੀਂ ਹੈਗੇ। ਬੇਪਰਵਾਹ ਨੇ, ਕਿਸੇ ਦੀ ਕਾਨ ਕਰੋੜ ਮੰਨਦੇ ਹੀ ਨਹੀਂ ਹੈ, ਪਰ ਆਪਣੀ ਮੌਜ ਦੇ ਮਾਲਕ ਵੀ ਨੇ। ਇੰਨਾ ਜ਼ਰੂਰ ਹੈ ਕਿ ਸਤਸੰਗਤ ਤੇ ਮਿਹਰ ਰੱਖਦੇ ਨੇ, ਵਿੱਚ ਬੈਠਦੇ ਨੇ, ਕਿਰਪਾ ਕਰਦੇ ਨੇ। ਬੇਪਰਵਾਹ ਨੇ ਸਾਰਿਆਂ ਵਾਸਤੇ, ਬੜੇ ਬੜੇ ਰਾਜੇ ਮਹਾਰਾਜੇ ਉਹਨਾਂ ਨੂੰ ਕੀ ਸਮਝਦੇ ਨੇ, ਉਹ ਜਾਂ ਕਿਸੇ ਨੂੰ ਕੁਛ ਨਹੀਂ ਸਮਝਦੇ ਹੈ। ਬੇਪਰਵਾਹ ਆਪ ਹੀ ਬਣਾਉਣ ਵਾਲੇ ਨੇ ਸਾਰਿਆਂ ਨੂੰ। ਮਹਾਰਾਜ ਕਹਿ ਰਹੇ, ਓਮ ਆਪਣੇ ਮਨ ਦੇ ਅੰਦਰ ਪਹਿਲਾਂ ਉਹਦੇ ਪ੍ਰਤੀ, ਉਹਦੀ ਸ਼ਕਤੀ, ਪ੍ਰਤਾਪ ਪੁਰਖ ਨਿਰਵਾਣੀ ਦੀ ਸ਼ਕਤੀ ਨੂੰ ਪਹਿਲਾਂ ਦੇਖੋ ਕਿੰਨਾ ਵੱਡਾ ਹੈ। ਭਰਮ ਭੁਲਾਨੇ ਭਏ ਦੀਵਾਨੇ, ਇਹ ਭਰਮ ਦੇ ਵਿੱਚ ਪੈ ਕੇ ਭੁਲਾਨੇ ਭਟਕਦੇ ਫਿਰਦੇ ਸੰਸਾਰ ਦੇ ਲੋਕ, ਦੀਵਾਨੇ ਝੱਲੇ ਹੋਏ ਫਿਰਦੇ ਮਾਇਆ ਵਾਸਤੇ। ਬਿਨ ਭਾਗਾਂ ਕਿਆ ਪਾਈ ਹੈ, ਹੁਣ ਭਾਗਾਂ ਤੋਂ ਬਿਨਾਂ ਇੱਥੇ ਕੀ ਪ੍ਰਾਪਤ ਹੋਣਾ, ਬਿਨ ਕਰਮਾਂ ਕੇ ਮਿਲੈ ਲਈ। ਇਸ ਗੱਲ ਦਾ ਆਮ ਬੰਦੇ ਨੂੰ ਨਹੀਂ ਗਿਆਨ ਹੈ, ਇਸ ਗੱਲ ਦਾ ਗਿਆਨ ਗੁਰਮੁਖਾਂ ਨੂੰ ਹੋ ਜਾਂਦਾ ਹੈ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਮੁਖੀ ਗੁਰਾਂ ਰਾਹੀਂ ਗੁਰਮੁਖਾਂ ਨੂੰ ਇਹ ਗਿਆਨ ਹੋ ਗਿਆ ਕਿ ਸਾਡੀ ਡੋਰੀ ਤਾਂ ਵਾਹਿਗੁਰੂ ਦੇ ਹੱਥ ਵਿੱਚ ਹੈ। ਇਹ ਗਿਆਨ ਸਿੱਧਾ ਨਹੀਂ ਹੁੰਦਾ ਕਿਸੇ ਨੂੰ, ਇਹ ਗਿਆਨ ਵੀ ਗੁਰਾਂ ਰਾਹੀਂ ਹੀ ਹੁੰਦਾ ਹੈ ਕਿ ਸਾਡੀ ਜਿਹੜੀ ਡੋਰੀ ਹੈ ਵਾਹਿਗੁਰੂ ਦੇ ਹੱਥ ਵਿੱਚ ਹੈ, ਸਾਡੀ ਸੁਰਤੀ ਰੂਪੀ ਡੋਰੀ, ਬਿਰਤੀ ਰੂਪੀ ਡੋਰੀ ਉਹਨਾਂ ਦੇ ਹੱਥ ਵਿੱਚ ਹੈ। ਜਿਨ ਖਿੰਚੈ ਤਿਨ ਜਾਈਐ, ਕਹਿੰਦੇ ਜਿੱਧਰ ਨੂੰ ਖਿੱਚਦੇ ਨੇ ਉੱਧਰ ਨੂੰ ਹੀ ਜਾਂਦੇ ਆਪਾਂ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਕਿਸੇ ਦੇ ਹੱਥ ਵੱਸ ਕੁਛ ਨਹੀਂ ਹੈ। ਕਹਿੰਦੇ ਨੇ ਤੁਸੀਂ ਤਾਂ ਕਹਿੰਦੇ ਆਪਣੇ ਆਪ ਕਹਿੰਦੇ ਰਹਿਣੇ ਮੈਂ ਉੱਥੇ ਗਿਆ ਸੀ। ਇਹ ਗੱਲ ਗਲਤ ਹੈ ਕਿ ਮੈਂ ਉੱਥੇ ਗਿਆ ਸੀ। ਡੋਰੀ